ਮੈਂ ਸੋਚਦਾ ਹਾਂ ਕਿ ਜੇ ਤੁਸੀਂ ਇੰਤਜ਼ਾਰ ਕਰਨਾ ਪਸੰਦ ਕਰਦੇ ਹੋ, ਮੈਨੂੰ ਪਤਾ ਹੈ ਕਿ ਮੈਂ ਇੰਤਜ਼ਾਰ ਨਹੀਂ ਕਰ ਸਕਦਾ। ਮੈਨੂੰ ਪਤਾ ਹੈ ਕਿ ਤੁਹਾਡੇ ਵਿੱਚੋਂ ਬਹੁਤਿਆਂ ਨੂੰ ਇੰਤਜ਼ਾਰ ਕਰਨ ਵਿੱਚ ਚੰਗਾ ਬਣਨਾ ਪਿਆ ਹੈ, ਕਿਉਂਕਿ ਤੁਸੀਂ ਆਪਣੇ ਇਮੀਗ੍ਰੇਸ਼ਨ ਜਾਂ ਪ੍ਰਵਾਸ ਦੀ ਸਥਿਤੀ ਨੂੰ ਲੈ ਕੇ ਇੰਟਰਵਿਊ ਅਤੇ ਫੈਸਲਿਆਂ ਦੀ ਉਡੀਕ ਕਰਦੇ ਰਹਿੰਦੇ ਹੋ। ਉਸ ਤੋਂ ਬਾਅਦ ਨਵੀਂ ਜ਼ਿੰਦਗੀ ਦੇ ਉਸਾਰਨ ਲਈ ਰਿਹਾਇਸ਼ ਅਤੇ ਨੌਕਰੀਆਂ ਦਾ ਵੀ ਇੰਤਜ਼ਾਰ ਕਰਦੇ ਹੋ। ਅਸੀਂ ਸਾਰੇ ਇਸ ਸਮੇਂ ਕੋਰੋਨਾ ਵਾਇਰਸ ਦੇ ਖਤਮ ਹੋਣ ਦਾ ਇੰਤਜ਼ਾਰ ਕਰ ਰਹੇ ਹਾਂ ਇੰਤਜ਼ਾਰ ਕਰ ਰਹੇ ਹਾਂ ਕਿ ਅਸੀਂ ਸਾਰੇ ਮਿਲ ਕੇ ਪ੍ਰਸਤਿਸ਼ ਕਰ ਸਕੀਏ। ਅਸੀਂ ਇੰਤਜ਼ਾਰ ਕਰ ਰਹੇ ਹਾਂ ਕਿ ਸਾਡੇ ਦੋਸਤ ਸਾਡੇ ਘਰ ਆ ਸਕਣ, ਅਸੀਂ ਵਿਦੇਸ਼ ਛੁੱਟੀਆਂ ਲਈ ਜਾ ਸਕੀਏ ਜਾਂ ਪਰਿਵਾਰ ਜਾਂ ਰਿਸ਼ਤੇਦਾਰਾਂ ਦੇ ਨਾਲ ਦੁਬਾਰਾ ਮਿਲ ਸਕੀਏ। ਅਸੀਂ ਸਾਰੇ ਇੰਤਜ਼ਾਰ ਕਰ ਰਹੇ ਹਾਂ, ਇੰਤਜ਼ਾਰ ਕੋਰੋਨਾ ਦੇ ਅੰਤ ਦਾ, ਇਸ ਦੀ ਦਵਾਈ ਦਾ, ਇਸ ਦੇ ਅੱਛੇ ਇਲਾਜ ਦਾ, ਇੰਤਜ਼ਾਰ ਇੰਤਜ਼ਾਰ ਇੰਤਜ਼ਾਰ। ਸਾਨੂੰ ਜ਼ਿੰਦਗੀ ਵਿੱਚ ਬਹੁਤ ਸਾਰੀਆਂ ਚੀਜ਼ਾਂ ਦਾ ਇੰਤਜ਼ਾਰ ਕਰਨਾ ਪੈਂਦਾ ਹੈ, ਪਰ ਇੰਤਜ਼ਾਰ ਕਰਨ ਦੇ ਵੱਖਰੇ ਵੱਖਰੇ ਢੰਗ ਹਨ। ਪਰੇਸ਼ਾਨ ਅਤੇ ਬੇਚੈਨ ਹੋ ਕੇ, ਨਾ ਖੁਸ਼ ਅਤੇ ਨਿਰਾਸ਼ ਢੰਗ ਨਾਲ, ਝਿਜਕਦੇ ਹੋਏ ਢੰਗ ਨਾਲ, ਸ਼ਾਂਤਮਈ ਢੰਗ ਨਾਲ। ਸਾਡੇ ਜ਼ਬੂਰ ਦੀ ਪਹਿਲੀ ਆਇਤ ਵਿੱਚ ਲਿਖਿਆ ਹੈ ਕਿ ਕੇਵਲ ਪ੍ਰਭੂ ਲਈ ਮੇਰੀ ਆਤਮਾ ਚੁੱਪ ਚਾਪ ਰਹਿਣ ਦੀ ਉਡੀਕ ਕਰ ਰਹੀ ਹੈ। ਇਹ ਇੱਕ ਖਾਸ ਕਿਸਮ ਦਾ ਇੰਤਜ਼ਾਰ ਹੈ। ਮੂਲ ਦਾ ਅਨੁਵਾਦ ਕਰਨਾ ਮੁਸ਼ਕਿਲ ਹੈ। ਇਬਰਾਨੀ ਭਾਸ਼ਾ ਦਾ ਅਰਥ ਹੈ ਚੁੱਪ ਚਾਪ ਥੰਮਣਾ, ਅਜੇ ਵੀ ਇੰਤਜ਼ਾਰ ਅਤੇ ਇੰਤਜ਼ਾਰ ਵਿੱਚ ਸ਼ਾਂਤੀ ਦੀ ਭਾਵਨਾ। ਇਸ ਇੰਤਜ਼ਾਰ ਵਿੱਚ ਸ਼ਾਂਤੀ ਦੀ ਭਾਵਨਾ ਹੈ। ਇਸੇ ਕਰਕੇ ਕਈ ਹੋਰ ਅਨੁਵਾਦ ਸ਼ਬਦ ਆਰਾਮ ਦੀ ਵਰਤੋਂ ਕਰਦੇ ਹਨ। ਨਿਊ ਇੰਟਰਨੈਸ਼ਨਲ ਵਰਸ਼ਨ ਵਿੱਚ ਇਸ ਤਰ੍ਹਾਂ ਲਿਖਿਆ ਹੈ, ਸੱਚਮੁੱਚ ਮੇਰੀ ਆਤਮਾ ਰੱਬ ਵਿੱਚ ਆਰਾਮ ਪਾਉਂਦੀ ਹੈ। ਮੇਰਾ ਮੰਨਣਾ ਹੈ ਕਿ ਇਹਨਾਂ ਸਾਰੇ ਅਨੁਵਾਦਾਂ ਨੂੰ ਇਕੱਠੇ ਲਿਆਉਣਾ ਸਾਨੂੰ ਜ਼ਬੂਰ ਨਵੀਸ ਦੇ ਕਹਿਣ ਦੀ ਬਿਹਤਰ ਭਾਵਨਾ ਦੇ ਸਕਦਾ ਹੈ। ਸਿਰਫ ਪ੍ਰਭੂ ਲਈ ਮੇਰੀ ਆਤਮਾ ਚੁੱਪ ਚਾਪ ਆਰਾਮ ਨਾਲ ਇੰਤਜ਼ਾਰ ਕਰਦੀ ਹੈ। ਹੁਣ ਅਨਿਸ਼ਚਿਤਤਾ, ਦਰਦ, ਮੁਸ਼ਕਤ ਅਤੇ ਖਤਰੇ ਦੇ ਵਿਚਕਾਰ ਇਸ ਜਗ੍ਹਾ ਤੇ ਪਹੁੰਚਣਾ ਆਸਾਨ ਗੱਲ ਨਹੀਂ ਹੈ। ਜਦੋਂ ਤੂਫਾਨ ਸਾਡੀ ਜ਼ਿੰਦਗੀ ਨੂੰ ਪ੍ਰਭਾਵਿਤ ਕਰਦੇ ਹੋਣ, ਸਾਡੀ ਜ਼ਿੰਦਗੀ ਖਤਰੇ ਵਿੱਚ ਹੋਵੇ ਅਤੇ ਅਸੀਂ ਹਰ ਤਰਫ ਤੋਂ ਉਥਲ ਪੁਥਲ ਹੋਈਏ, ਹੋਣ ਦੇ ਖਤਰੇ ਵਿੱਚ ਹੋਈਏ, ਤਾਂ ਲਗਾਤਾਰ ਪਿੱਛੇ ਚੱਲਦੇ ਅਸੀਂ ਪਰਤਾਵਿਆਂ ਦਾ ਸਾਹਮਣਾ ਕਰਦੇ ਹਾਂ, ਤਾਂ ਅਸੀਂ ਖੁਦਾ ਅਤੇ ਉਸਦੇ ਲੋਕਾਂ ਤੋਂ ਮੁੜਨ ਲਈ ਆਪਣੀ ਰੂਹਾਨੀ ਜ਼ਿੰਦਗੀ ਵਿੱਚ ਗਿਰਾਵਟ ਆਉਣ ਦਿੰਦੇ ਹਾਂ। 7 ਮਹੀਨਿਆਂ ਤੋਂ ਬਾਅਦ ਅਸੀਂ ਕਹਿ ਸਕਦੇ ਹਾਂ ਕਿ ਸਿਰਫ ਪ੍ਰਭੂ ਵਿੱਚ ਮੇਰੀ ਆਤਮਾ ਚੁੱਪ ਚਾਪ ਆਰਾਮ ਨਾਲ ਇੰਤਜ਼ਾਰ ਕਰਦੀ ਹੈ। ਦਾਊਦ, ਜਿਸਨੇ ਜ਼ਬੂਰ ਲਿਖਿਆ ਹੈ, ਜਾਣਦਾ ਸੀ ਕਿ ਇਹ ਜ਼ਬੂਰ ਕਿ ਜ਼ਿੰਦਗੀ ਦੇ ਹਾਲਾਤਾਂ ਨਾਲ ਟਕਰਾਉਣਾ ਕਿਹੋ ਜਿਹਾ ਹੁੰਦਾ ਹੈ, ਕਿਉਂਕਿ ਇਹ ਜ਼ਬੂਰ ਉਸਨੇ ਉਸ ਵੇਲੇ ਲਿਖਿਆ ਹੈ ਜਿਸ ਵੇਲੇ ਉਹ ਬੇਰਹਿਮੀ ਨਾਲ ਸਤਾਇਆ ਜਾ ਰਿਹਾ ਸੀ। ਉੱਥੇ ਕੁਝ ਦੁਸ਼ਟ ਆਤਮੀ ਉਸ ਨੂੰ ਫੜਨ ਅਤੇ ਉਸਦੇ ਸਿੰਘਾਸਣ ਤੇ ਕਬਜ਼ਾ ਕਰਨ ਅਤੇ ਉਸਦੀ ਜਾਨ ਲੈਣ ਲਈ ਬਾਹਰ ਨਿਕਲੇ ਹੋਏ ਸਨ। ਤੁਸੀਂ ਇਹ 3 ਆਇਤ ਵਿੱਚ ਵੇਖਦੇ ਹੋ ਜਿੱਥੇ ਦਾਊਦ ਪੁੱਛਦਾ ਹੈ, ਤੁਸੀਂ ਸਾਰੇ ਕਿੰਨੀ ਦੇਰ ਤੱਕ ਇੱਕ ਆਦਮੀ ਨੂੰ ਕੁੱਟਣ ਲਈ ਉਸ ਉੱਤੇ ਹਮਲਾ ਕਰੋਗੇ? ਇੱਕ ਝੁਕੀ ਹੋਈ ਕੰਧ ਵਾਂਗ, ਚਕਣਾ ਚੂੜ ਵਾਰ ਵਾਂਗ ਉਸਨੂੰ ਗ੍ਰਿਫਤਾਰ ਕਰਨਾ ਚਾਹੁੰਦੇ ਸਨ। ਦਾਊਦ ਦੀ ਜ਼ਿੰਦਗੀ ਦੇ ਬਹੁਤ ਸਾਰੇ ਤਜਰਬੇ ਹਨ ਜਿੱਥੇ ਉਹ ਉਸ ਨੂੰ ਫੜਨ ਲਈ ਬਾਹਰ ਨਿਕਲੇ ਹੋਏ ਸਨ। ਕੁਝ ਟਿੱਪਣੀਕਾਰ ਇਹ ਸੁਝਾਅ ਦਿੰਦੇ ਹਨ ਕਿ ਇਹ ਜ਼ਬੂਰ ਉਸਨੇ ਉਸ ਵੇਲੇ ਲਿਖਿਆ ਹੈ ਜਦੋਂ ਦਾਊਦ ਦੇ ਪੁੱਤਰ ਅਬਸ਼ਾਲੋਮ ਨੇ ਬਗਾਵਤ ਕੀਤੀ ਅਤੇ ਗੱਦੀ ਸੰਭਾਲਣ ਦੀ ਕੋਸ਼ਿਸ਼ ਕੀਤੀ ਅਤੇ ਦਾਊਦ ਨੂੰ ਮਜਬੂਰਨ ਉੱਥੋਂ ਦੌੜਨਾ ਪਿਆ। ਹੋ ਸਕਦਾ ਹੈ ਕਿ ਇਸ ਕਿਸਮ ਦੀ ਸਥਿਤੀ ਨੂੰ ਇਸ ਜ਼ਬੂਰ ਨੂੰ ਜਨਮ ਦਿੱਤਾ। ਤੁਸੀਂ ਨਿਸ਼ਚਿਤ ਰੂਪ ਨਾਲ ਦੇਖ ਸਕਦੇ ਹੋ ਕਿ ਕਿਵੇਂ ਉਸਦੇ ਆਪਣੇ ਪੁੱਤਰ ਦੁਆਰਾ ਰਾਜਤੰਤਰ ਲੈਣਾ ਦਾਊਦ ਦੇ ਇਸ ਢੰਗ ਨਾਲ ਬੋਲਣ ਦਾ ਕਾਰਨ ਬਣਦਾ ਹੈ ਜਿਸ ਢੰਗ ਨਾਲ ਦਾਊਦ ਇਸ ਜ਼ਬੂਰ ਵਿੱਚ ਬੋਲ ਰਿਹਾ ਹੈ। ਦਾਊਦ ਤੇ ਬੇਰਹਿਮੀ ਨਾਲ ਹਮਲਾ ਕਰਕੇ ਉਸਨੂੰ ਸਤਾਇਆ ਜਾਂਦਾ ਹੈ, ਮਖੌਲ ਕੀਤਾ ਜਾਂਦਾ ਹੈ, ਉਸਦੀ ਨਿੰਦਿਆ ਕੀਤੀ ਜਾਂਦੀ ਹੈ, ਫਿਰ ਵੀ ਉਹ ਆਰਾਮ ਨਾਲ ਸ਼ਾਂਤਮਈ ਢੰਗ ਨਾਲ ਉਡੀਕ ਕਰਦਾ ਹੈ। ਮੈਂ ਸੋਚਦਾ ਹਾਂ ਕਿ ਸਾਡੇ ਵਿੱਚੋਂ ਕਿੰਨਿਆਂ ਕੁ ਨੂੰ ਸਤਾਏ ਜਾਣ, ਮਖੌਲ ਕੀਤੇ ਜਾਣ ਅਤੇ ਹਮਲਾ ਕੀਤੇ ਜਾਣ ਤੇ ਫਿਰ ਵੀ ਸ਼ਾਂਤੀ ਨਾਲ ਸਾਡੀ ਰੂਹ ਖੁਦਾ ਦਾ ਇੰਤਜ਼ਾਰ ਕਰਦੀ ਹੈ ਦਾ ਅਰਥ ਪਤਾ ਹੈ। ਪਰ ਇਸ ਮੁਸ਼ਕਲ ਅਤੇ ਖਤਰਨਾਕ ਸਮਿਆਂ ਵਿਚਕਾਰ ਜਦੋਂ ਉਹ ਦੁਸ਼ਟ ਆਦਮੀ ਉਸਦੀ ਗੱਦੀ ਹਥਿਆਉਣ ਅਤੇ ਜਾਨੋਂ ਮਾਰਨ ਦੀ ਸਾਜਿਸ਼ ਕਰ ਰਹੇ ਹਨ। ਦਾਊਦ ਸ਼ਾਂਤੀ ਨਾਲ ਪ੍ਰਭੂ ਦਾ ਇੰਤਜ਼ਾਰ ਕਰਦਾ ਹੈ। ਇਹ ਉਹ ਗੱਲ ਹੈ ਜਿਸ ਬਾਰੇ ਮੈਂ ਚਾਹੁੰਦਾ ਹਾਂ ਕਿ ਅਸੀਂ ਅੱਜ ਸਵੇਰੇ ਸਾਰੇ ਸੋਚੀਏ। ਪਿਛਲੇ 7 ਮਹੀਨਿਆਂ ਨੇ ਸਾਡੀ ਰੂਹਾਨੀ ਚਾਲ ਨੂੰ ਖਤਰਾ ਪਾਇਆ ਹੈ। ਅਸੀਂ ਕਈ ਮਹੀਨਿਆਂ ਤੋਂ ਪ੍ਰਭੂ ਦੇ ਲੋਕਾਂ ਤੋਂ ਵੱਖਰੇ ਕੀਤੇ ਹੋਏ ਹਾਂ। ਜ਼ੂਮ ਤੇ ਸ਼ਾਮਲ ਹੋਣਾ ਤੇ ਯੂਟਿਊਬ ਤੇ ਪ੍ਰਚਾਰ ਵੇਖਣ ਤੇ ਅਟਕ ਗਏ ਹਾਂ। ਸਾਡੇ ਹਾਰਪਰ ਪਰਿਵਾਰ ਵਿੱਚੋਂ 35% ਲੋਕ ਅੱਜ ਵੀ ਵਿਅਕਤੀਗਤ ਮੀਟਿੰਗ ਵਿੱਚ ਸ਼ਾਮਲ ਨਹੀਂ ਹੋ ਸਕੇ, ਕੁਝ ਸਿਹਤ ਦੇ ਕਾਰਨ, ਸਿਹਤ ਦੇ ਮਾਮਲਿਆਂ ਕਰਕੇ, ਦੂਸਰੇ ਮੌਜੂਦਾ ਸਥਿਤੀ ਅਤੇ ਡਰ ਕਾਰਨ। ਸੰਭਾਵਿਤ ਤੌਰ ਤੇ ਕੁਝ ਠੰਡੇ ਪੈ ਗਏ ਹਨ ਅਤੇ ਐਤਵਾਰ ਨੂੰ ਕੁਝ ਹੋਰ ਕਰਨ ਦੇ ਆਦੀ ਹੋ ਗਏ ਹਨ। ਅਸੀਂ ਸਮੂਹਿਕ ਤੌਰ ਤੇ ਇਸ ਯੋਗ ਨਹੀਂ ਹਾਂ ਕਿ ਪ੍ਰਭੂ ਦੀ ਪ੍ਰਸਤਿਸ਼ ਲਈ ਗੀਤ ਗਾ ਸਕੀਏ। ਅਸੀਂ ਇੱਕ ਦੂਸਰੇ ਦੀ ਪ੍ਰਾਹੁਣਚਾਰੀ ਕਰਨ ਦੇ ਯੋਗ ਨਹੀਂ ਹਾਂ। ਹੋ ਸਕਦਾ ਹੈ ਕਿ ਸਾਡੀ ਪ੍ਰਾਰਥਨਾ ਕਰਨ ਅਤੇ ਬਾਈਬਲ ਪੜ੍ਹਨਾ ਵੀ ਘੱਟ ਗਿਆ ਹੋਵੇ। ਅਸੀਂ ਆਪਣੀ ਰੂਹਾਨੀ ਚਾਲ ਵਿੱਚ ਅਸਲੀ ਖਤਰੇ ਦਾ ਸਾਹਮਣਾ ਕਰ ਰਹੇ ਹਾਂ। ਜਦੋਂ ਸਾਡੇ ਚਾਰੇ ਪਾਸੇ ਗੜਬੜ ਹੁੰਦੀ ਹੈ ਤਾਂ ਸਾਡੀ ਰੂਹ ਦਾ ਆਰਾਮ ਨਾਲ ਇੰਤਜ਼ਾਰ ਕਰਨਾ ਮੁਸ਼ਕਲ ਹੁੰਦਾ ਹੈ। ਦਾਊਦ ਨੂੰ ਆਤਮਾ ਦੀ ਸ਼ਾਂਤੀ ਸਿਰਫ ਪ੍ਰਭੂ ਵਿੱਚ ਮਿਲਦੀ ਹੈ। ਜਦੋਂ ਅਸੀਂ ਇੰਤਜ਼ਾਰ ਕਰਦੇ ਹਾਂ ਤਾਂ ਸਿਰਫ ਪ੍ਰਭੂ ਦੀ ਆਤਮਾ ਹੀ ਸ਼ਾਂਤੀ ਦਾ ਸਰੋਤ ਹੈ। ਮੇਰੀ ਜਾਨ ਚੁੱਪ ਚਾਪ ਸਿਰਫ ਪ੍ਰਭੂ ਨੂੰ ਉਡੀਕਦੀ ਹੈ। ਸਿਰਫ ਉਹੀ ਮੇਰੀ ਚੱਟਾਨ ਹੈ। ਮੇਰੀ ਜਾਨ ਚੁੱਪ ਚਾਪ ਸਿਰਫ ਪ੍ਰਭੂ ਨੂੰ ਉਡੀਕਦੀ ਹੈ। ਬਾਰ ਬਾਰ ਇਹ ਸਿਰਫ ਪ੍ਰਭੂ ਵਿੱਚ ਲੱਭਦੀ ਹੈ। ਇਸ ਜ਼ਬੂਰ ਵਿੱਚ ਘੱਟ ਤੋਂ ਘੱਟ 3 ਅਜਿਹੇ ਕਾਰਨ ਹਨ ਕਿ ਇਹ ਸਿਰਫ ਪ੍ਰਭੂ ਵਿੱਚ ਲੱਭਦੀ ਹੈ। ਪਹਿਲੇ ਤੇ ਧਿਆਨ ਦਿਓ। ਪਹਿਲਾ ਹੈ, ਮੇਰੀ ਮੁਕਤੀ ਉਸ ਤੋਂ ਆਉਂਦੀ ਹੈ। ਇਹ ਆਇਤ 1 ਤੋਂ ਲੈ ਕੇ 4 ਤੱਕ ਅਸੀਂ ਪੜ੍ਹਦੇ ਹਾਂ। ਜਿਵੇਂ ਕਿ ਅਸੀਂ ਦੇਖਿਆ ਹੈ ਕਿ ਦਾਊਦ ਦੁਸ਼ਟ ਆਦਮੀਆਂ ਦੇ ਹਮਲੇ ਹੇਠ ਹੈ ਅਤੇ ਉਹ ਕਹਿੰਦਾ ਹੈ ਕਿ ਸਿਰਫ ਪ੍ਰਭੂ ਲਈ ਮੇਰੀ ਆਤਮਾ ਚੁੱਪ ਚਾਪ ਉਡੀਕ ਰਹੀ ਹੈ, ਮੇਰੀ ਮੁਕਤੀ ਉਸ ਤੋਂ ਆਉਂਦੀ ਹੈ। ਉਹ ਚਾਰੇ ਪਾਸੇ ਸ਼ੈਤਾਨੀ ਤਾਕਤਾਂ ਦੇ ਹਮਲੇ ਹੇਠ ਸੀ। ਉਹਨਾਂ ਦਾ ਇਰਾਦਾ ਉਸ ਨੂੰ ਥੱਲੇ ਸੁੱਟਣਾ ਸੀ। ਉਹਨਾਂ ਲਈ ਉਹ ਇੱਕ ਢਹਿੰਦੀ ਦੀਵਾਰ ਅਤੇ ਚਕਨਾ ਚੂਰ ਬਾੜੇ ਦੀ ਹੀ ਤਰ੍ਹਾਂ ਸੀ। ਇੱਕ ਧੱਕਾ ਦਿੱਤਾ ਅਤੇ ਢਹਿ ਗਈ। ਪਰ ਕੇਵਲ ਪ੍ਰਭੂ ਲਈ ਦਾਊਦ ਦੀ ਆਤਮਾ ਚੁੱਪ ਚਾਪ ਆਰਾਮ ਨਾਲ ਆਸ ਨਾਲ ਉਡੀਕਦੀ ਹੈ, ਕਿਉਂਕਿ ਉਸਦੀ ਮੁਕਤੀ ਪ੍ਰਭੂ ਤੋਂ ਹੁੰਦੀ ਹੈ। ਦਾਊਦ ਨੂੰ ਵਿਸ਼ਵਾਸ ਸੀ ਕਿ ਪ੍ਰਭੂ ਉਸ ਨੂੰ ਇਹਨਾਂ ਦੁਸ਼ਟ ਆਦਮੀਆਂ ਦੇ ਹੱਥੋਂ ਬਚਾ ਸਕਦਾ ਹੈ ਤੇ ਬਚਾਵੇਗਾ। ਦਾਊਦ ਨੂੰ ਵਿਸ਼ਵਾਸ ਸੀ ਕਿ ਪ੍ਰਭੂ ਇਹਨਾਂ ਦੁਸ਼ਟਾਂ ਤੋਂ ਕਿਤੇ ਜ਼ਿਆਦਾ ਸ਼ਕਤੀਸ਼ਾਲੀ ਹੈ। ਦਾਊਦ ਦਾ ਵਿਸ਼ਵਾਸ ਸੀ ਕਿ ਇਹਨਾਂ ਦੁਸ਼ਟ ਆਦਮੀਆਂ ਤੋਂ ਮੁਕਤੀ ਪਰਮੇਸ਼ਵਰ ਵੱਲੋਂ ਆਉਂਦੀ ਹੈ। ਕੇਵਲ ਪ੍ਰਭੂ ਹੀ ਉਸਦੀ ਚੱਟਾਨ ਹੈ। ਕਿਸੇ ਵੀ ਹੋਰ ਇਨਸਾਨ ਉੱਤੇ ਉਸਦਾ ਭਰੋਸਾ ਨਹੀਂ ਹੈ। ਕਿਸੇ ਹੋਰ ਰਾਸ਼ਟਰ ਉੱਤੇ ਉਸਦਾ ਭਰੋਸਾ ਨਹੀਂ ਹੈ। ਉਸ ਨੂੰ ਆਪਣੇ ਆਪ ਉੱਤੇ ਭਰੋਸਾ ਨਹੀਂ ਸੀ। ਉਹ ਸਿਰਫ ਪ੍ਰਭੂ ਤੇ ਭਰੋਸਾ ਰੱਖਦਾ ਹੈ। ਪ੍ਰਭੂ ਉਸਦੀ ਅਟਲ ਚੱਟਾਨ ਹੈ। ਪਰਮੇਸ਼ਵਰ ਉਸਦਾ ਕਿਲਾ ਹੈ। ਪ੍ਰਭੂ ਹੀ ਉਸਦੀ ਸੁਰੱਖਿਆ ਦਾ ਸਥਾਨ ਹੈ, ਜੋ ਹਿੱਲ ਨਹੀਂ ਸਕਦਾ, ਜਿਸ ਉੱਤੇ ਕੋਈ ਹਮਲਾ ਨਹੀਂ ਕੀਤਾ ਜਾ ਸਕਦਾ, ਜੋ ਕਦੇ ਡਿੱਗ ਨਹੀਂ ਸਕਦਾ। ਦਾਊਦ ਇੱਕ ਤੰਗ ਸਥਿਤੀ ਵਿੱਚ ਹੈ, ਪਰ ਉਸਦੀ ਆਤਮਾ ਆਰਾਮ ਨਾਲ ਪ੍ਰਭੂ ਦੀ ਉਡੀਕ ਕਰਦੀ ਹੈ, ਕਿਉਂਕਿ ਉਸਦੀ ਮੁਕਤੀ ਸਿਰਫ ਸਿਰਫ ਪ੍ਰਭੂ ਕੋਲ ਆਉਂਦੀ ਹੈ। ਹੁਣ ਅਸੀਂ ਦਾਊਦ ਨਹੀਂ ਹਾਂ। ਅਸੀਂ ਛੁਟਕਾਰੇ ਦੇ ਇਤਿਹਾਸ ਵਿੱਚ ਕੇਂਦਰੀ ਜਗ੍ਹਾ ਨਹੀਂ ਰੱਖਦੇ, ਪਰ ਸਾਡੀ ਆਤਮਾ ਇਸ ਯੋਗ ਹੋਣੀ ਚਾਹੀਦੀ ਹੈ ਕਿ ਆਰਾਮ ਨਾਲ ਪ੍ਰਭੂ ਦਾ ਇੰਤਜ਼ਾਰ ਕਰੇ, ਜਿਸ ਤੋਂ ਸਾਡੀ ਮੁਕਤੀ ਇਹਨਾਂ ਸਾਰੀਆਂ ਮੁਸ਼ਕਲਾਂ ਦੇ ਵਿਚਕਾਰ ਆਉਂਦੀ ਹੈ। ਹੋ ਸਕਦਾ ਹੈ ਤੁਹਾਡੇ ਬਾਰੇ ਚੁਗਲੀ ਹੁੰਦੀ ਹੋਵੇ, ਕੋਈ ਬੁਰਾ ਭਲਾ ਕਹਿੰਦਾ ਹੋਵੇ। ਹੋ ਸਕਦਾ ਹੈ ਦੁਸ਼ਟ ਆਦਮੀ ਔਰਤਾਂ ਤੁਹਾਡੇ ਤੇ ਹਮਲਾ ਕਰਦੇ ਹੋਣ। ਹੋ ਸਕਦਾ ਹੈ ਕਿ ਤੁਸੀਂ ਆਪਣੇ ਆਪ ਨੂੰ ਇੱਕ ਬਹੁਤ ਵੱਡੇ ਸ਼ਕਤੀਸ਼ਾਲੀ ਹਮਲੇ ਹੇਠ ਮਹਿਸੂਸ ਕਰਦੇ ਹੋ। ਆਪਣੀ ਜ਼ਿੰਦਗੀ ਵਿੱਚੋਂ ਬਹੁਤ ਸਾਰੀਆਂ ਪੁਰਾਣੀਆਂ ਅਨਿਸ਼ਚਿਤ ਚੀਜ਼ਾਂ ਨੂੰ ਦੂਰ ਕਰਨ ਤੇ ਕਿਹੋ ਜਿਹਾ ਲੱਗਦਾ ਹੈ। ਅਸੀਂ ਸਾਰੇ ਜਾਣਦੇ ਹਾਂ ਬਹੁਤ ਸਾਰੀਆਂ ਕਦਰਾਂ ਕੀਮਤਾਂ ਦੀਆਂ ਆਜ਼ਾਦੀਆਂ ਹਟਾਈਆਂ ਗਈਆਂ ਅਤੇ ਅਨਿਸ਼ਚਿਤਤਾ ਸਾਡੀ ਜ਼ਿੰਦਗੀ ਨੂੰ ਧੋ ਰਹੀ ਹੈ। ਜਦੋਂ ਅਸੀਂ ਇਹਨਾਂ ਸਾਰੀਆਂ ਗੱਲਾਂ ਦਾ ਸਾਹਮਣਾ ਕਰਦੇ ਹਾਂ ਤਾਂ ਆਪਣੇ ਆਪ ਨੂੰ ਯਾਦ ਕਰਾਉਣ ਦੀ ਜ਼ਰੂਰਤ ਹੁੰਦੀ ਹੈ ਕਿ ਮੁਕਤੀ ਕੇਵਲ ਤੇ ਕੇਵਲ ਪ੍ਰਭੂ ਤੋਂ ਆਉਂਦੀ ਹੈ। ਸਿਰਫ ਉਹੀ ਸਾਡੀ ਚੱਟਾਨ ਹੈ ਅਤੇ ਸਾਡਾ ਕਿਲਾ ਹੈ। ਇਸ ਲਈ ਕੋਈ ਸਾਨੂੰ ਹਿਲਾ ਨਹੀਂ ਸਕਦਾ। ਜਦਕਿ ਪ੍ਰਸੰਗ ਮਨੁੱਖ ਦੇ ਹਮਲੇ ਤੋਂ ਮੁਕਤੀ ਬਾਰੇ ਹੈ ਤਾਂ ਇਹ ਮਹੱਤਵਪੂਰਨ ਹੈ ਕਿ ਅਸੀਂ ਆਤਮਿਕ ਪ੍ਰਸੰਗ ਵਿੱਚ ਥੋੜਾ ਹੋਰ ਗਹਿਰਾਈ ਨਾਲ ਸੋਚੀਏ। ਹਰ ਆਦਮੀ ਔਰਤ ਜਾਂ ਬੱਚਾ ਜੋ ਜਨਮ ਲੈਂਦਾ ਹੈ ਸ਼ੈਤਾਨ ਅਤੇ ਪਾਪ ਦੇ ਰਹਿਮ ਹੇਠ ਹੁੰਦਾ ਹੈ। ਅਸੀਂ ਸ਼ੈਤਾਨ ਅਤੇ ਪਾਪ ਦੇ ਰਹਿਮ ਹੇਠਾਂ ਹਾਂ, ਕਿਉਂਕਿ ਅਸੀਂ ਆਦਮ ਦੀ ਕੁੱਲ ਵਿੱਚੋਂ ਹਾਂ, ਉਸਦੇ ਪਾਪ ਦੇ ਆਕਾਰ ਦੇ ਹਾਂ, ਅਤੇ ਕਿਉਂਕਿ ਅਸੀਂ ਸਵੈ ਇੱਛਾ ਨਾਲ ਪਾਪ ਕਰਨ ਨੂੰ ਚੁਣਿਆ ਹੈ। ਅਸੀਂ ਬੁਰੀ ਤਰ੍ਹਾਂ ਹਾਰ ਬੈਠੇ ਹਾਂ ਅਤੇ ਬਿਨਾਂ ਆਸ ਦੇ ਹਾਂ, ਪਰ ਇਸ ਤੱਥ ਲਈ ਕਿ ਮੇਰੀ ਮੁਕਤੀ ਪ੍ਰਭੂ ਤੋਂ ਆਉਂਦੀ ਹੈ, ਅਸੀਂ ਆਪਣੇ ਆਪ ਨੂੰ ਪਾਪ ਅਤੇ ਨਰਕ ਅਤੇ ਤਬਾਹੀ ਤੋਂ ਬਚਾਉਣ ਲਈ ਹੋਰ ਕੁਝ ਨਹੀਂ ਕਰ ਸਕਦੇ। ਪਰੰਤੂ ਯਿਸੂ ਮਸੀਹ ਨੇ ਇਹ ਸਾਰਾ ਕੁਝ ਸਾਡੇ ਲਈ ਕਰ ਦਿੱਤਾ। ਉਹ ਭਾਵੇਂ ਸਰੀਰ ਵਿੱਚ ਪ੍ਰਭੂ ਹੈ, ਪਰ ਇਸ ਦੁਨੀਆ ਵਿੱਚ ਆਇਆ, ਪਾਪੀ ਆਦਮੀ ਅਤੇ ਔਰਤਾਂ ਲਈ ਮਰ ਗਿਆ। ਯਕੀਨਨ ਪਰਮੇਸ਼ਰ ਹੀ ਮੇਰੀ ਮੁਕਤੀ, ਅਤੇ ਮੇਰੀ ਮੁਕਤੀ ਸਿਰਫ ਉਸੇ ਤੋਂ ਆਉਂਦੀ ਹੈ। ਅਸੀਂ ਜਿੰਨੇ ਵੀ ਗੁਨਾਹ ਕੀਤੇ ਹਨ, ਭਾਵੇਂ ਸ਼ੈਤਾਨ ਉਸਦਾ ਦੋਸ਼ੀ ਹੈ ਅਤੇ ਸਾਰੇ ਪਾਪ ਉਸਦੇ ਹਨ, ਪਰ ਫਿਰ ਵੀ ਉਹ ਇਲਜ਼ਾਮ ਲਗਾਉਂਦਾ ਹੈ, ਨਿੰਦਾ ਅਤੇ ਨਿਆਂ ਦੀ ਮੰਗ ਕਰਦਾ ਹੈ, ਜੋ ਸਾਡੇ ਸਾਰਿਆਂ ਦੇ ਨਾਲ ਹੋਣਾ ਵੀ ਚਾਹੀਦਾ ਹੈ। ਫਿਰ ਵੀ ਸਾਡੀ ਆਤਮਾ ਸਿਰਫ ਪ੍ਰਭੂ ਦਾ ਇੰਤਜ਼ਾਰ ਕਰਦੀ ਹੈ ਕਿ ਉਹ ਸਾਡੀ ਮੁਕਤੀ ਹੈ। ਦੁਸ਼ਟ ਦੋਸ਼ ਲਗਾਉਂਦਾ ਹੈ, ਪਰ ਯਿਸੂ ਮਸੀਹ ਨੇ ਸਭ ਕੁਝ ਪੂਰਾ ਕਰ ਦਿੱਤਾ। ਉਹ ਉਹਨਾਂ ਸਾਰਿਆਂ ਲਈ ਮੁਕਤੀ ਦਾ ਕੰਮ ਪੂਰਾ ਕਰਦਾ ਹੈ ਜਿਹੜੇ ਉਸਦੀ ਸਲੀਬੀ ਕੁਰਬਾਨੀ ਦੁਆਰਾ ਉਸ ਨੂੰ ਪੁਕਾਰਦੇ ਹਨ। ਭਾਵੇਂ ਸਾਡੇ ਤੇ ਦੁਨਿਆਵੀ ਸਰੀਰਕ ਹਮਲੇ ਹੋਣ, ਭਾਵੇਂ ਸਾਡੇ ਤੇ ਦੁਨਿਆਵੀ ਸ਼ੈਤਾਨੀ ਹਮਲੇ ਹੋਣ, ਸਾਡੇ ਤੇ ਤੁਸੀਂ ਅਤੇ ਮੈਂ ਦਾਊਦ ਦੇ ਨਾਲ ਇਹ ਕਹਿ ਸਕਦੇ ਹਾਂ ਕਿ ਕੇਵਲ ਪਰਮੇਸ਼ਵਰ ਲਈ ਮੇਰੀ ਆਤਮਾ ਚੁੱਪ ਚਾਪ ਇੰਤਜ਼ਾਰ ਕਰਦੀ ਹੈ। ਮੇਰੀ ਮੁਕਤੀ ਉਸ ਕੋਲੋਂ ਆਉਂਦੀ ਹੈ ਅਤੇ ਉਹ ਸਾਡੀ ਮੁਕਤੀ ਹੈ। ਇੱਕ ਦਿਨ ਜਿਨ੍ਹਾਂ ਵਿੱਚ ਇਹ ਦਿਨ ਜਿਨ੍ਹਾਂ ਵਿੱਚ ਅਸੀਂ ਰਹਿ ਰਹੇ ਹਾਂ ਕਾਰਨ ਬਹੁਤ ਸਾਰੀਆਂ ਆਤਮਿਕ ਚੁਣੌਤੀਆਂ ਪੈਦਾ ਹੁੰਦੀਆਂ ਹਨ, ਜਿਨ੍ਹਾਂ ਦੇ ਵਿਚਕਾਰ ਇਹ ਵੱਡੀ ਸੱਚਾਈ ਸਾਨੂੰ ਹੌਸਲਾ ਦਿੰਦੀ ਹੈ। ਸੋ ਜਿਹੜੀ ਪਹਿਲੀ ਸਿੱਖਿਆ ਅਸੀਂ ਲੈਂਦੇ ਹਾਂ ਇਸ ਜ਼ਬੂਰ ਵਿੱਚੋਂ ਕਿ ਅੱਜ ਸਾਡੀ ਆਤਮਾ ਸਿਰਫ ਪਰਮੇਸ਼ਵਰ ਦਾ ਇੰਤਜ਼ਾਰ ਕਰ ਸਕਦੀ ਹੈ ਕਿਉਂਕਿ ਸਾਡੀ ਮੁਕਤੀ ਉਸ ਕੋਲੋਂ ਆਉਂਦੀ ਹੈ। ਦੂਸਰੇ ਕਾਰਨ ਉੱਤੇ ਅਸੀਂ ਧਿਆਨ ਦੇਈਏ। ਦੂਸਰਾ ਕਾਰਨ ਹੈ, ਮੇਰੀ ਉਮੀਦ ਉਸ ਤੋਂ ਆਉਂਦੀ ਹੈ। ਆਇਤ 5 ਤੋਂ ਲੈ ਕੇ 8 ਤੱਕ ਅਸੀਂ ਦੇਖਦੇ ਹਾਂ। ਆਇਤ 5 ਤੋਂ 8 ਵਿੱਚ ਕੁਝ ਚੀਜ਼ਾਂ ਨੂੰ ਦੁਹਰਾਇਆ ਗਿਆ ਹੈ। ਕੀ ਤੁਸੀਂ ਦੇਖਦੇ ਹੋ ਕਿ ਆਇਤ 1 ਤੇ 2 ਨੂੰ ਆਇਤ 5 ਤੇ 6 ਆਇਤ ਵਿੱਚ ਦੁਬਾਰਾ ਦੁਹਰਾਇਆ ਗਿਆ ਹੈ। ਕੇਵਲ ਪਰਮਾਤਮਾ ਲਈ ਮੇਰੀ ਜਾਨ ਚੁੱਪ ਚਾਪ ਇੰਤਜ਼ਾਰ ਕਰਦੀ ਹੈ। ਮੇਰੀ ਉਮੀਦ ਉਸ ਤੋਂ ਹੈ, ਉਹ ਮੇਰੀ ਚੱਟਾਨ ਹੈ ਅਤੇ ਉਹ ਮੇਰਾ ਕਿਲਾ ਹੈ, ਮੈਨੂੰ ਕੋਈ ਹਿਲਾ ਨਹੀਂ ਸਕਦਾ। ਮੈਂ ਸੋਚਦਾ ਹਾਂ ਕਿ ਇਸ ਨੂੰ ਦੁਹਰਾਉਣ ਦਾ ਸੰਬੰਧ ਉਸਦੀ ਜ਼ਿੰਦਗੀ ਵਿੱਚ ਜੋ ਕੁਝ ਵਾਪਰ ਰਿਹਾ ਸੀ ਉਸ ਨਾਲ ਸੀ। ਇਸ ਮਹਾਨ ਸੱਚਾਈ ਨੂੰ ਜਿਸ ਨੂੰ ਦਾਊਦ ਜਾਣਦਾ ਸੀ ਦੁਹਰਾਉਣ ਦੀ ਜ਼ਰੂਰਤ ਮਹਿਸੂਸ ਕਰਦਾ ਸੀ। ਜਦੋਂ ਦੁਸ਼ਟ ਆਦਮੀ ਤੁਹਾਡੇ ਤੇ ਬੇਰਹਿਮੀ ਨਾਲ ਹਮਲਾ ਕਰਦੇ ਹਨ, ਤੁਹਾਨੂੰ ਲੱਗਦਾ ਹੈ ਤੁਸੀਂ ਜ਼ਿੰਦਾ ਨਹੀਂ ਰਹੋਗੇ, ਮੌਤ ਦੀ ਪੂਰੀ ਸੰਭਾਵਨਾ ਹੁੰਦੀ ਹੈ, ਤਾਂ ਉਸ ਵੇਲੇ ਚੁੱਪ ਚਾਪ ਆਰਾਮ ਨਾਲ ਇੰਤਜ਼ਾਰ ਕਰਨਾ ਬਹੁਤ ਮੁਸ਼ਕਿਲ ਹੋ ਸਕਦਾ ਹੈ। ਅਜਿਹੇ ਹਾਲਾਤਾਂ ਵਿੱਚ ਅਕਸਰ ਢਿੱਡ ਵਿੱਚ ਰੜਕਾਂ ਪੈਂਦੀਆਂ ਹਨ, ਨੀਂਦ ਅਲੋਪ ਹੋ ਜਾਂਦੀ ਹੈ। ਉਸ ਵੇਲੇ ਤੁਸੀਂ ਹਰ ਕਿਰਿਆ ਨੂੰ, ਹਰ ਸਮੇਂ ਨੂੰ ਵਧਾ ਚੜਾ ਕੇ ਦੇਖਦੇ ਹੋ। ਤੁਸੀਂ ਸਹਿਜੇ ਹੀ ਘਬਰਾਉਣਾ ਸ਼ੁਰੂ ਕਰ ਦਿੰਦੇ ਹੋ, ਮਨ ਵਿਚਾਰਾਂ ਨਾਲ ਘਿਰ ਜਾਂਦਾ ਹੈ। ਮੈਂ ਸੋਚਦਾ ਹਾਂ ਕਿ ਦਾਊਦ ਇਹ ਸਭ ਕੁਝ ਜਾਣਦਾ ਸੀ, ਇਸ ਲਈ ਉਹ ਸਭ ਕੁਝ ਦੁਬਾਰਾ ਸਿੱਖ ਰਿਹਾ ਸੀ ਤਾਂ ਜੋ ਉਹ ਪਹਿਲਾਂ ਜਾਣਦਾ ਸੀ, ਉਹ ਆਪਣੇ ਆਪ ਨੂੰ ਰੱਬ ਦਾ ਬੱਚਾ ਹੋਣ ਦੀ ਅਨੁਭਵੀ ਹਕੀਕਤ ਨੂੰ ਯਾਦ ਕਰਾਉਂਦਾ ਸੀ। ਉਹ ਮੁੜ ਕਹਿੰਦਾ ਹੈ ਕਿ ਕੇਵਲ ਪ੍ਰਭੂ ਵਿੱਚ ਮੇਰੀ ਆਤਮਾ ਚੁੱਪ ਚਾਪ ਨਾਲ ਆਰਾਮ ਨਾਲ ਇੰਤਜ਼ਾਰ ਕਰਦੀ ਹੈ। ਉਹ ਦੁਬਾਰਾ ਕਹਿੰਦਾ ਹੈ ਕਿ ਪ੍ਰਭੂ ਉਸਦੀ ਚੱਟਾਨ ਅਤੇ ਕਿਲਾ ਹੈ। ਉਹ ਆਪਣੇ ਵਿਸ਼ਵਾਸ ਨੂੰ ਦੁਬਾਰਾ ਪੱਕਾ ਕਰਦਾ ਹੈ ਕਿ ਕੋਈ ਉਸ ਨੂੰ ਹਿਲਾ ਨਹੀਂ ਸਕਦਾ। ਪਰੰਤੂ ਇਸ ਗੱਲ ਤੇ ਧਿਆਨ ਕਰੀਏ ਕਿ ਇੱਕ ਚੀਜ਼ ਉਸਦੇ ਦੁਹਰਾਉਣ ਸਮੇਂ ਵੱਖਰੀ ਹੈ। ਉਹ ਕਹਿੰਦਾ ਹੈ, ਮੇਰੀ ਉਮੀਦ ਉਸ ਤੋਂ ਹੈ। ਇਹ ਕੇਵਲ ਇਹ ਨਹੀਂ ਕਿ ਉਹ ਰੱਬ ਵਿੱਚ ਉਮੀਦ ਦੀ ਚੋਣ ਕਰ ਰਿਹਾ ਹੈ, ਪਰ ਇਹ ਉਮੀਦ ਰੱਬ ਵੱਲੋਂ ਆਉਂਦੀ ਹੈ। ਇਹ ਗੱਲ ਪੂਰੀ ਤਰ੍ਹਾਂ ਨਾਲ ਜੁੜੀ ਹੋਈ ਹੈ, ਤਾਂ ਇਹੀ ਤਾਂ ਸਾਡਾ ਰੱਬ ਹੈ। ਪ੍ਰਭੂ ਨੇ ਦਾਊਦ ਦੀ ਜ਼ਿੰਦਗੀ ਵਿੱਚ ਕੁਝ ਅਜਿਹਾ ਕੀਤਾ ਕਿ ਉਸਨੇ ਆਪਣੀ ਸਾਰੀ ਜ਼ਿੰਦਗੀ ਪ੍ਰਭੂ ਦੇ ਹਵਾਲੇ ਕਰ ਦਿੱਤੀ। ਹੁਣ ਪ੍ਰਭੂ ਹੀ ਉਸਦੀ ਉਮੀਦ ਹੈ, ਕਿਉਂਕਿ ਉਹ ਇਸ ਬਾਰੇ ਸੋਚਦਾ ਹੈ। ਇਸ ਕਾਰਨ ਉਹ ਇਸ ਉਮੀਦ ਨੂੰ ਦੂਜਿਆਂ ਨਾਲ ਸਾਂਝਾ ਕਰਨਾ ਚਾਹੁੰਦਾ ਹੈ, ਅਤੇ ਇਸ ਲਈ ਦੂਜਿਆਂ ਨੂੰ ਪ੍ਰਭੂ ਵਿੱਚ ਉਮੀਦ ਰੱਖਣ ਲਈ ਹੌਸਲਾ ਦਿੰਦਾ ਹੈ। ਅੱਠ ਆਇਤ ਵਿੱਚ, ਹਰ ਵੇਲੇ ਉਸ ਉੱਤੇ ਭਰੋਸਾ ਰੱਖੋ, ਹੇ ਲੋਕੋ ਉਸ ਅੱਗੇ ਆਪਣੇ ਦਿਲ ਖੋਲੋ, ਰੱਬ ਸਾਡੀ ਪਨਾਹ ਹੈ। ਜ਼ਬੂਰ ਨਿਵੇਸ਼ ਦੀ ਇਹ ਕਿੰਨੀ ਵਧੀਆ ਸਲਾਹ ਹੈ, ਹਰ ਵੇਲੇ ਉਸ ਉੱਤੇ ਭਰੋਸਾ ਰੱਖੋ, ਹਰ ਹਾਲ ਵਿੱਚ ਉਸ ਉੱਤੇ ਭਰੋਸਾ ਰੱਖੋ, ਜਦੋਂ ਸਭ ਕੁਝ ਠੀਕ ਹੈ ਅਤੇ ਜਦੋਂ ਸਭ ਕੁਝ ਬੁਰਾ ਹੈ, ਜਦੋਂ ਜ਼ਿੰਦਗੀ ਸਥਿਰ ਅਤੇ ਅਨੁਮਾਨਯੋਗ ਹੁੰਦੀ ਹੈ ਅਤੇ ਜਦੋਂ ਸੰਸਾਰ ਉਥਲ ਪੁਥਲ ਹੁੰਦਾ ਹੈ, ਉਸ ਉੱਤੇ ਭਰੋਸਾ ਰੱਖੋ, ਉਸ ਉੱਤੇ ਭਰੋਸਾ ਰੱਖੋ। ਹੇ ਲੋਕੋ ਆਪਣੇ ਦਿਲ ਉਸ ਅੱਗੇ ਖੋਲੋ, ਸਾਡੇ ਸਾਰੇ ਬ੍ਰਹਿਮੰਡ ਨੂੰ ਬਣਾਉਣ ਵਾਲੇ ਮਾਲਕ ਨਾਲੋਂ ਚੰਗਾ ਕੌਣ ਹੈ ਜਿਸ ਅੱਗੇ ਤੁਸੀਂ ਆਪਣੇ ਦਿਲ ਖੋਲ ਸਕੋ। ਅੱਜ ਤੁਹਾਡੀ ਜ਼ਿੰਦਗੀ ਦਾ ਸਮਾਂ ਕਿਹੋ ਜਿਹਾ ਹੈ, ਇਸ ਗੱਲ ਦਾ ਕੋਈ ਫਰਕ ਨਹੀਂ ਪੈਂਦਾ ਤੁਸੀਂ ਕੌਣ ਹੋ। ਇਹ ਸਮਾਂ ਬਿਲਕੁਲ ਵੱਖਰਾ ਹੈ ਕਿ ਜਿਸ ਦਾ ਤੁਸੀਂ ਪਹਿਲਾਂ ਕਦੀ ਅਨੁਭਵ ਜਾਂ ਤਜਰਬਾ ਨਹੀਂ ਕੀਤਾ। ਸਾਰੇ ਪਾਸੇ ਪਾਬੰਦੀਆਂ ਲੱਗੀਆਂ ਹੋਈਆਂ ਹਨ, ਸਮਾਜਿਕ ਸੰਪਰਕ ਪਹਿਲਾਂ ਨਾਲੋਂ ਘੱਟ ਗਏ ਹਨ, ਆਪਣੀ ਮਨਮਰਜ਼ੀ ਨਾਲ ਆਉਣ ਜਾਣ ਦੀ ਘੱਟ ਆਜ਼ਾਦੀ ਹੈ। ਭਾਵੇਂ ਤੁਹਾਡੀ ਜ਼ਿੰਦਗੀ ਮਾਰਚ ਮਹੀਨੇ ਤੋਂ ਪਹਿਲਾਂ ਵਧੀਆ ਚੱਲ ਰਹੀ ਸੀ, ਪਰ ਜੇ ਤੁਸੀਂ ਇਸ ਬਦਲਦੇ ਸੰਸਾਰ ਨੂੰ ਆਪਣੀ ਦੁੱਖ ਭਰੀ ਜ਼ਿੰਦਗੀ ਦੇ ਵਿੱਚ ਸ਼ਾਮਲ ਕਰੋ, ਤਾਂ ਸੱਚਮੁੱਚ ਇਹ ਅੱਜ ਦਾ ਸਮਾਂ ਬਹੁਤ ਹੀ ਮੁਸ਼ਕਿਲ ਭਰਿਆ ਹੈ। ਅੱਜ ਤੁਹਾਡੀ ਜ਼ਿੰਦਗੀ ਦੇ ਹਾਲਾਤ ਕੀ ਹਨ? ਹਰ ਵੇਲੇ ਉਸ ਉੱਤੇ ਭਰੋਸਾ ਰੱਖੋ, ਹੇ ਲੋਕੋ ਆਪਣੇ ਦਿਲ ਉਸ ਅੱਗੇ ਖੋਲੋ, ਕਿਉਂਕਿ ਪ੍ਰਭੂ ਸਾਡੀ ਪਨਾਹ ਹੈ। ਅਗਰ ਅੱਜ ਅਸੀਂ ਜ਼ਿੰਦਗੀ ਦੇ ਬੁਰੇ ਅਤੇ ਠੋਕਰਾਂ ਦੀ ਜ਼ਿੰਦਗੀ ਵਿੱਚ ਆਪਣੀ ਆਤਮਾ ਨੂੰ ਚੁੱਪ ਚਾਪ ਆਰਾਮ ਨਾਲ ਇੰਤਜ਼ਾਰ ਕਰਨ ਵਿੱਚ ਜਦੋ ਜਦ ਕਰ ਰਹੇ ਹਾਂ, ਤਾਂ ਦਾਊਦ ਸਾਨੂੰ ਸਿਖਾਉਂਦਾ ਹੈ ਕਿ ਕਿੱਥੇ ਇਹ ਚੀਜ਼ ਮਿਲ ਸਕਦੀ ਹੈ ਅਤੇ ਕਿਉਂ ਸੱਚਮੁੱਚ ਉੱਥੇ ਲੱਭ ਸਕਦੀ ਹੈ। ਇਹ ਸਿਰਫ ਪ੍ਰਭੂ ਵਿੱਚ ਮਿਲ ਸਕਦੀ ਹੈ, ਕਿਉਂਕਿ ਮੁਕਤੀ ਸਿਰਫ ਪਰਮੇਸ਼ੁਰ ਤੋਂ ਆਉਂਦੀ ਹੈ, ਉਮੀਦ ਸਿਰਫ ਪਰਮੇਸ਼ੁਰ ਤੋਂ ਆਉਂਦੀ ਹੈ। ਹੁਣ ਅਸੀਂ ਤੀਸਰੇ ਕਾਰਨ ਤੇ ਧਿਆਨ ਦੇਈਏ, ਮੇਰਾ ਇਨਾਮ ਉਸ ਤੋਂ ਆਉਂਦਾ ਹੈ। ਆਇਤ 9 ਤੋਂ ਲੈ ਕੇ 12 ਤੱਕ ਜ਼ਬੂਰ ਦੇ ਇਸ ਅਖੀਰਲੇ ਹਿੱਸੇ ਵਿੱਚ ਸਭ ਤੋਂ ਪਹਿਲਾਂ ਦਾਊਦ ਉਹਨਾਂ ਬੇਕਾਰ ਥਾਵਾਂ ਨੂੰ ਵੱਖਰਾ ਕਰਦਾ ਹੈ ਜਿਨ੍ਹਾਂ ਤੇ ਲੋਕ ਭਰੋਸਾ ਕਰਦੇ ਹਨ ਜਾਂ ਯਕੀਨ ਰੱਖਦੇ ਹਨ ਜਾਂ ਚੁੱਪ ਚਾਪ ਆਰਾਮ ਦੀ ਭਾਲ ਦੀ ਕੋਸ਼ਿਸ਼ ਕਰਦੇ ਹਨ। ਉਹ ਸਾਰੀਆਂ ਥਾਵਾਂ ਜਿਨ੍ਹਾਂ ਵਿੱਚ ਲੋਕ ਆਪਣੀ ਮੁਸੀਬਤ ਦੇ ਸਮੇਂ ਮਦਦ ਦੀ ਭਾਲ ਕਰਦੇ ਹਨ, ਅਤੇ ਫਿਰ ਦਾਊਦ ਵਫ਼ਾਦਾਰ ਲੋਕਾਂ ਦੇ ਇਨਾਮ ਵੱਲ ਇਸ਼ਾਰਾ ਕਰਦਾ ਹੈ। ਵਰਸ 9 ਦੇਖੀ, ਨੀਚ ਲੋਕ ਸਾਹ ਹੀ ਹਨ ਅਤੇ ਉੱਚੀ ਪਦਵੀ ਵਾਲੇ ਮਿੱਥਿਆ ਹਨ, ਤੱਕੜ ਵਿੱਚ ਉਹ ਤਾਹ ਚੜ ਜਾਂਦੇ ਹਨ ਅਤੇ ਉਹ ਸਾਹ ਨਾਲੋਂ ਹਲਕੇ ਹਨ। ਕੁਝ ਲੋਕ ਆਪਣੀਆਂ ਸਮੱਸਿਆਵਾਂ ਨੂੰ ਸੁਝਾਉਣ ਲਈ ਨੀਚ ਵਿਅਕਤੀ ਨੂੰ ਕਿਰਾਏ ਤੇ ਲੈਣ ਵਿੱਚ ਭਰੋਸਾ ਰੱਖਦੇ ਹਨ, ਦੂਸਰੇ ਸ਼ਾਇਦ ਵੱਡੀ ਪਦਵੀ ਵਾਲੇ ਠੱਗ ਵਕੀਲਾਂ ਨੂੰ ਆਪਣੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਲੈ ਲੈਂਦੇ ਹਨ, ਪਰ ਨੀਚ ਤੇ ਭਾਵੇਂ ਉੱਚੀ ਪਦਵੀ ਵਾਲੇ ਦੋਵੇਂ ਕੁਝ ਵੀ ਨਹੀਂ ਹਨ, ਦੋਵੇਂ ਇਕੱਠੇ ਸਾਹ ਹੀ ਹਨ। ਤੁਹਾਡੀ ਮੁਕਤੀ ਇਹਨਾਂ ਵਿੱਚੋਂ ਇਹਨਾਂ ਇੱਕ ਹਿੱਸੇ ਵਾਲਿਆਂ ਵੱਲੋਂ ਨਹੀਂ ਆਵੇਗੀ, ਉਹਨਾਂ ਨਾਲ ਹੱਥ ਮਿਲਾਉਣ ਵਿੱਚ ਕੋਈ ਉਮੀਦ ਨਹੀਂ ਹੈ। 10 ਆਇਤ ਵਿੱਚ ਦੇਖਦੇ ਹਾਂ, ਹਨੇਰ ਉੱਤੇ ਭਰੋਸਾ ਨਾ ਰੱਖੋ, ਨਾ ਲੁੱਟ ਮਾਰ ਕੇ ਫੂ ਫੂ ਕਰੋ, ਧਨ ਸੰਪਤ ਜੇ ਵੱਧ ਜਾਵੇ ਤਾਂ ਉਸ ਉੱਤੇ ਮਨ ਨਾ ਲਗਾਓ, ਆਪਣੇ ਧਨ ਉੱਤੇ ਭਰੋਸਾ ਨਾ ਰੱਖੋ, ਮਾੜੇ ਸੌਦਿਆਂ ਤੇ ਭਰੋਸਾ ਨਾ ਕਰੋ, ਨਾ ਸੋਚੋ ਕਿ ਕਿਸੇ ਸੌਦੇ ਵਿੱਚ ਕੁਝ ਘਟਾਉਣ ਨਾਲ ਤੁਸੀਂ ਬਚ ਜਾਵੋਗੇ, ਜਾਂ ਬਹੁਤੇ ਸੌਦੇ ਮਾਰਨ ਉੱਤੇ ਆਪਣਾ ਭਰੋਸਾ ਨਾ ਰੱਖੋ। ਇਹ ਉਹ ਥਾਵਾਂ ਹਨ ਜਿੱਥੇ ਪਹਿਲੇ ਲੋਕ ਅਤੇ ਹੁਣ ਦੇ ਲੋਕ ਵੀ ਭਰੋਸਾ ਰੱਖਦੇ ਹਨ। ਇਹ ਮੁਸੀਬਤ ਦੇ ਸਮੇਂ ਹੱਲ ਲੱਭਣ ਦੇ ਕੁਝ ਢੰਗ ਹਨ ਜਿਨ੍ਹਾਂ ਤੋਂ ਜ਼ਬੂਰ ਨਵੀਸ ਸਾਨੂੰ ਦੂਰ ਰਹਿਣ ਲਈ ਕਹਿੰਦਾ ਹੈ। ਤਦ ਆਖਰੀ ਦੋ ਆਇਤਾਂ ਵਿੱਚ ਦਾਊਦ ਪਰਮੇਸ਼ਵਰ ਨਾਲ ਅਜਿਹੀ ਵਫਾਦਾਰੀ ਦੇ ਕਾਰਨ ਦੱਸਦਾ ਹੈ। ਵਰਸ 11 ਤੇ 12, ਪਰਮੇਸ਼ਵਰ ਇੱਕ ਵਾਰ ਬੋਲਿਆ, ਸਗੋਂ ਦੋ ਵਾਰੀ ਮੈਂ ਇਹ ਸੁਣਿਆ ਹੈ, ਭਈ ਸਮਰੱਥਾ ਪਰਮੇਸ਼ਵਰ ਦੀ ਹੈ, ਹੇ ਪ੍ਰਭੂ ਦਇਆ ਵੀ ਤੇਰੀ ਹੈ, ਕਿਉਂ ਜੋ ਤੂੰ ਹਰ ਮਨੁੱਖ ਨੂੰ ਉਹਦੀਆਂ ਕੀਤੀਆਂ ਅਨੁਸਾਰ ਫਲ ਦਿੰਦਾ ਹੈ। ਦਾਊਦ ਆਪਣੇ ਦਿਮਾਗ ਵਿੱਚ ਇਸ ਤਰ੍ਹਾਂ ਨਹੀਂ ਸੋਚਦਾ ਕਿ ਪ੍ਰਭੂ ਉਸਨੂੰ ਉਸਦੇ ਕੰਮਾਂ ਕਾਰਨ ਬਚਾਵੇਗਾ। ਨਹੀਂ, ਉਸਨੇ ਪਹਿਲਾਂ ਹੀ ਬਾਰ ਬਾਰ ਇਹ ਕਿਹਾ ਹੈ ਕਿ ਕੇਵਲ ਇਕੱਲੇ ਪ੍ਰਭੂ ਬਾਰੇ ਹੈ, ਮੁਕਤੀ ਅਤੇ ਉਮੀਦ ਸਿਰਫ ਪ੍ਰਭੂ ਕੋਲੋਂ ਆਉਂਦੀ ਹੈ, ਕੰਮਾਂ ਤੋਂ ਨਹੀਂ। ਮੁਕਤੀ ਚੰਗੇ ਕੰਮਾਂ ਤੋਂ ਨਹੀਂ ਆਉਂਦੀ, ਇਹ ਇਕੱਲੇ ਪ੍ਰਭੂ ਤੋਂ ਇੱਕ ਤੋਹਫ਼ਾ ਹੈ, ਉਸ ਵੇਲੇ ਵੀ ਅਤੇ ਅੱਜ ਵੀ। ਪਰੰਤੂ ਦਾਊਦ ਦੀ ਅੱਖ ਵਫ਼ਾਦਾਰੀ ਦੇ ਇਨਾਮ ਤੇ ਹੈ। ਉਹ ਮੰਨਦਾ ਹੈ ਕਿ ਸਮਰੱਥਾ ਪ੍ਰਭੂ ਦੀ ਹੈ, ਪ੍ਰਭੂ ਪਿਆਰ ਕਰਨ ਵਾਲਾ ਹੈ ਅਤੇ ਪ੍ਰਭੂ ਆਪਣੇ ਲੋਕਾਂ ਨੂੰ ਉਹਨਾਂ ਦੀ ਵਫ਼ਾਦਾਰੀ ਦਾ ਇਨਾਮ ਜ਼ਰੂਰ ਦੇਵੇਗਾ। ਇੱਥੇ ਵਫ਼ਾਦਾਰੀ ਦਾ ਇਨਾਮ ਹੈ। ਅਗਰ ਤੁਹਾਨੂੰ ਯਾਦ ਹੋਵੇ, ਬਹੁਤ ਜ਼ਿਆਦਾ ਸਮਾਂ ਨਹੀਂ ਹੋਇਆ ਜਦੋਂ ਅਸੀਂ ਪਹਿਲਾ ਕੁਰੰਥੀਆਂ ਉਹਦਾ 3 ਬਾਪ ਪੜਿਆ ਸੀ। ਪੌਲੁਸ ਰਸੂਲ ਨੇ ਉਸ ਬਾਪ ਵਿੱਚ ਆਪਣੇ ਪੱਤਰ ਵਿੱਚ ਲਿਖਿਆ ਹੈ, ਆਇਤ 12 ਤੇ 15 ਤੋਂ ਲੈ ਕੇ 15 ਆਇਤ ਵਜੇ ਤੱਕ ਮੈਂ ਪੜ੍ਹਦਾ। ਪਰ ਜੇ ਕੋਈ ਇਹ ਨੀਂਹ ਉੱਤੇ ਸੋਨੇ ਚਾਂਦੀ ਬਹੁਮੁੱਲੇ ਪੱਥਰਾਂ ਲੱਕੜਾਂ ਘਾਹ ਅਤੇ ਭੌ ਦੀ ਉਸਾਰੀ ਕਰੇ ਤਾਂ ਹਰ ਇੱਕ ਦਾ ਕੰਮ ਪ੍ਰਗਟ ਹੋਵੇਗਾ ਜੋ ਉਹ ਜਾਂ ਉਹ ਉਸ ਦਿਨ ਨੂੰ ਉਘਾੜ ਦੇਵੇਗਾ। ਇਸ ਲਈ ਕੰਮ ਪਰਖ ਦੇਵੇਗੀ ਭਈ ਉਹ ਕਿਸ ਪ੍ਰਕਾਰ ਦਾ ਹੈ। ਜੇ ਕਿਸੇ ਦਾ ਕੰਮ ਸੜ ਜਾਵੇ ਤਾਂ ਉਸਦੀ ਹਾਨੀ ਹੋਵੇਗੀ, ਪਰੰਤੂ ਉਹ ਆਪ ਤਾਂ ਬਚ ਜਾਵੇਗਾ ਪਰ ਸੜਦਿਆਂ। ਇੱਥੇ ਵਫ਼ਾਦਾਰੀ ਦਾ ਇਨਾਮ ਹੈ ਪਰ ਸਿਰਫ ਪ੍ਰਭੂ ਤੋਂ ਆਉਂਦਾ ਹੈ। ਇਸ ਵਕਤ ਜਦੋਂ ਦਾਊਦ ਬਹੁਤ ਮੁਸ਼ਕਿਲ ਸਮਿਆਂ ਦਾ ਸਾਹਮਣਾ ਕਰ ਰਿਹਾ ਹੈ ਤਾਂ ਉਹ ਕਿਸੇ ਇਨਸਾਨ ਵੱਲ ਆਪਣੇ ਇਨਾਮ ਲਈ ਨਹੀਂ ਦੇਖ ਰਿਹਾ, ਨਾ ਹੀ ਇਨਾਮ ਲਈ ਆਪਣੇ ਪਰਿਵਾਰ ਵੱਲ ਵੇਖਦਾ ਹੈ, ਪਰ ਉਹ ਅੰਤਮ ਇਨਾਮ ਵੱਲ ਦੇਖਦਾ ਹੈ ਜੋ ਕੇਵਲ ਤੇ ਕੇਵਲ ਪ੍ਰਭੂ ਤੋਂ ਆਉਂਦਾ ਹੈ, ਕਿਉਂਕਿ ਉਹ ਮਨੁੱਖਾਂ ਨੂੰ ਉਹਨਾਂ ਦੇ ਕੰਮਾਂ ਅਨੁਸਾਰ ਫਲ ਦਿੰਦਾ ਹੈ। ਜਦੋਂ ਹਰ ਪਾਸੇ ਮੁਸ਼ਕਿਲ ਹੁੰਦੀ ਹੈ ਤਾਂ ਤੁਸੀਂ ਆਰਾਮ ਲਈ ਕਿੱਥੇ ਜਾਂਦੇ ਹੋ? ਅਸੀਂ ਉਹ ਜਗ੍ਹਾ ਕਿੱਥੇ ਲੱਭ ਸਕਦੇ ਹਾਂ ਜਿੱਥੇ ਸਾਡੀ ਆਤਮਾ ਆਰਾਮ ਨਾਲ ਚੁੱਪਚਾਪ ਪਰਮੇਸ਼ਵਰ ਦਾ ਇੰਤਜ਼ਾਰ ਕਰ ਸਕਦੀ ਹੈ? ਕੀ ਅਜਿਹੀ ਜਗ੍ਹਾ ਸੰਭਵ ਹੈ ਇਹੋ ਜਿਹੇ ਸੰਸਾਰ ਵਿੱਚ ਜਿੱਥੇ ਉਲਝਣ, ਘਬਰਾਹਟ ਅਤੇ ਮੁਸ਼ਕਤ ਅਤੇ ਮਿਹਨਤ ਹੈ? ਕੀ ਇਹ ਸੰਭਵ ਹੈ ਜਦੋਂ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਇਕੱਲੇ ਹੀ ਹੋ? ਕੀ ਇਹ ਸੰਭਵ ਹੈ ਜਦੋਂ ਸਾਰੇ ਤੁਹਾਡੇ ਵਿਰੁੱਧ ਹੋਣ? ਦਾਊਦ ਨੇ ਆਪਣੀ ਬਹੁਤ ਹੀ ਮੁਸ਼ਕਿਲ ਸਮੇਂ ਵਿੱਚ ਇਹ ਤਜਰਬਾ ਕੀਤਾ ਹੈ ਕਿ ਕੇਵਲ ਪ੍ਰਭੂ ਵਿੱਚ ਉਸਦੀ ਆਤਮਾ ਚੁੱਪਚਾਪ ਆਰਾਮ ਨਾਲ ਇੰਤਜ਼ਾਰ ਕਰਦੀ ਹੈ। ਕੇਵਲ ਇਕੱਲੇ ਪ੍ਰਭੂ ਵਿੱਚ ਇਹ ਸੰਭਵ ਹੈ। ਅੱਜ ਵੀ ਉਹੀ ਹੈ, ਆਤਮਾ ਦੀ ਅਡੋਲ ਸ਼ਾਂਤੀ ਚੁੱਪਚਾਪ ਇਕੱਲੇ ਪ੍ਰਭੂ ਦਾ ਇੰਤਜ਼ਾਰ ਕਰਦੀ ਹੈ। ਇਹ ਸਾਡੀ ਵੀ ਹੋ ਸਕਦੀ ਹੈ, ਕਿਉਂਕਿ ਸਾਡੀ ਮੁਕਤੀ ਉਸ ਤੋਂ ਆਉਂਦੀ ਹੈ। ਅਸੀਂ ਬਚਾਏ ਗਏ ਹਾਂ, ਪਰਮੇਸ਼ਵਰ ਨੇ ਸਾਨੂੰ ਪ੍ਰਭੂ ਯਿਸੂ ਮਸੀਹ ਦੀ ਮੌਤ ਅਤੇ ਜੀ ਉੱਠਣ ਦੁਆਰਾ ਸਾਨੂੰ ਬਚਾਇਆ ਹੈ। ਸਾਡੀ ਉਮੀਦ ਉਸ ਤੋਂ ਆਉਂਦੀ ਹੈ ਅਤੇ ਸਾਡਾ ਇਨਾਮ ਉਸ ਤੋਂ ਆਉਂਦਾ ਹੈ। ਕਿ ਤੁਸੀਂ ਵਫ਼ਾਦਾਰੀ ਦੇ ਇਨਾਮ ਦੀ ਭਾਲ ਵਿੱਚ ਹੋ? ਪ੍ਰਭੂ ਲਈ ਮੇਰੀ ਜਾਨ ਚੁੱਪ ਚਾਪ ਰਹਿ, ਮੇਰੀ ਮੁਕਤੀ ਉਸ ਤੋਂ ਆਉਂਦੀ ਹੈ, ਮੇਰੀ ਉਮੀਦ ਉਸ ਵਿੱਚ ਹੈ ਅਤੇ ਮੇਰਾ ਇਨਾਮ ਉਸ ਕੋਲੋਂ ਆਉਂਦਾ ਹੈ। ਆਮੀਨ।